ਜ਼ਬੂਰ 120। ਇੱਕ ਬਾਹਰਲਾ ਬੰਦਾ ਹੋਣਾ ਕਿਹੋ ਜਿਹਾ ਲੱਗਦਾ ਹੈ? ਇੱਕ ਬਾਹਰੀ ਵਿਅਕਤੀ ਹੋਣਾ ਕਿਹੋ ਜਿਹਾ ਲੱਗਦਾ ਹੈ? ਮੇਰਾ ਅੰਦਾਜ਼ਾ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਅਨੁਭਵ ਹੋਣਗੇ ਕਿ ਇੱਕ ਬਾਹਰੀ ਵਿਅਕਤੀ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਅਸੀਂ ਬਹੁਤ ਸਾਰੀਆਂ ਕੌਮਾਂ ਦਾ ਬਣਿਆ ਹੋਇਆ ਇੱਕ ਚਰਚ ਹਾਂ। ਅੱਜ ਸਾਡੇ ਵਿੱਚ ਲਗਭਗ 50% ਜਿਹੜੇ ਲੋਕ ਹੈ ਇੱਥੇ ਬੈਠੇ, ਉਹ UK ਦੇ ਵਿੱਚ ਪੈਦਾ ਨਹੀਂ ਹੋਏ। ਸ਼ਾਇਦ ਤੁਸੀਂ ਮਹਿਸੂਸ ਕਰਦੇ ਹੋਵੋਗੇ ਕਿ ਤੁਸੀਂ ਬਹੁਤ ਚੰਗੀ ਤਰ੍ਹਾਂ ਇਸ ਚੀਜ਼ ਨੂੰ ਜਾਣਦੇ ਹੋਵੋਗੇ ਕਿ ਬਾਹਰੀ ਵਿਅਕਤੀ ਹੋਣਾ ਜਾਂ ਬੰਦਾ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਵੱਖਰਾ ਮਹਿਸੂਸ ਕਰਨਾ, ਕਿਉਂਕਿ ਇੱਥੇ ਦੇ ਵੱਖਰੇ ਵੱਖਰੇ ਰੀਤੀ ਰਿਵਾਜ ਹੋਣ ਦੇ, ਵੱਖਰੇ ਵੱਖਰੀ ਭਾਸ਼ਾ, ਵੱਖਰਾ ਭੋਜਨ, ਵੱਖਰਾ ਪਹਿਰਾਵਾ, ਵੱਖਰੇ ਤਰੀਕੇ, ਇਹ ਸਾਰੀਆਂ ਚੀਜ਼ਾਂ ਅਤੇ ਵੱਖਰਾ ਸੱਭਿਆਚਾਰ ਸਾਨੂੰ ਸਾਰੀਆਂ ਚੀਜ਼ਾਂ ਸਾਨੂੰ ਇੱਕ ਬਾਹਰੀ ਹੋਣ ਦਾ ਅਹਿਸਾਸ ਦੇ ਸਕਦੀਆਂ ਹਨ, ਆਪਣੇ ਘਰ ਤੋਂ ਬਹੁਤ ਦੂਰ ਹੋਣ ਦਾ ਅਹਿਸਾਸ ਦਿੰਦੀਆਂ ਹਨ। ਪਰ ਮੈਨੂੰ ਯਕੀਨ ਹੈ ਕਿ ਇੱਥੇ UK ਵਿੱਚ ਪੈਦਾ ਹੋਏ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਬਾਹਰੀ ਹੋਣ ਦੀਆਂ ਵਿਕਹਾਰੀਆਂ ਦੱਸ ਸਕਦੇ ਆ ਜਾਂ ਆਪਣਾ ਐਕਸਪੀਰੀਅੰਸ ਜਾਂ ਤਜਰਬਾ ਦੱਸ ਸਕਦੇ ਹਨ। ਸ਼ਾਇਦ ਤੁਹਾਡੇ ਪਰਿਵਾਰ, ਤੁਹਾਡੇ ਕੰਮ ਜਾਂ ਤੁਹਾਡੀ ਯੂਨੀਵਰਸਿਟੀ ਵਿੱਚ ਤੁਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਕੇ ਤੁਸੀਂ ਬਾਹਰਲੇ ਜਿਹੜੇ ਉਹ ਲੱਗਦੇ ਆ, ਤੁਹਾਡੇ ਕੋਲ ਇੱਕ ਵੱਖਰਾ ਵਿਸ਼ਵ ਦ੍ਰਿਸ਼ਟੀਕੋਣ, ਇੱਕ ਵੱਖਰਾ ਨੈਤਿਕ ਢਾਂਚਾ, ਵੱਖਰੇ ਵਿਸ਼ਵਾਸ ਹਨ, ਅਤੇ ਜਦੋਂ ਤੁਸੀਂ ਉਹਨਾਂ ਨੂੰ ਲੈ ਕੇ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਸੱਭਿਆਚਾਰਕ ਬਾਹਰੀ ਹੋਣ ਦਾ ਅਹਿਸਾਸ ਹੁੰਦਾ ਹੈ। ਬੇਸ਼ੱਕ ਜੀਵਨ ਦੇ ਕਈ ਹੋਰ ਤਜਰਬੇ ਹਨ ਜੋ ਤੁਹਾਨੂੰ ਬਾਹਰਲੇ ਹੋਣ ਦਾ ਅਹਿਸਾਸ ਕਰਵਾ ਸਕਦੇ ਹਨ, ਪਰ ਜਿਵੇਂ ਹੀ ਅਸੀਂ ਅੱਜ ਸਵੇਰੇ ਇਸ ਨਵੀਂ ਲੜੀ ਦੀ ਸ਼ੁਰੂਆਤ ਕਰਦੇ ਹਾਂ, ਅਸੀਂ ਇਸ ਬਾਰੇ ਸੋਚਣ ਜਾ ਰਹੇ ਹਾਂ ਕਿ ਬਾਹਰਲੇ ਹੋਣ ਦੀ ਤਰ੍ਹਾਂ ਕਿਹੋ ਜਿਹਾ ਲੱਗਦਾ ਹੈ। ਜਿਵੇਂ ਕਿ ਮੈਂ ਕਿਹਾ, ਇਹ ਜ਼ਬੂਰਾਂ ਦੀ ਇੱਕ ਨਵੀਂ ਲੜੀ ਹੈ, ਵਿਸ਼ੇਸ਼ ਤੌਰ 'ਤੇ ਜ਼ਬੂਰ 120 ਤੋਂ 134, ਜਿਹੜੇ ਕਿ ਚੜ੍ਹਾਈ ਦੇ ਜ਼ਬੂਰ ਹਨ, ਉਹਨਾਂ 'ਤੇ ਕੇਂਦਰਿਤ ਹੈ। ਜਿਵੇਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹੋਣਗੇ ਕਿ ਅਸੀਂ ਆਪਣੀਆਂ ਸ਼ਾਮ ਦੀਆਂ ਮੀਟਿੰਗਾਂ ਵਿੱਚ ਜ਼ਬੂਰ 1 ਤੋਂ ਲੈ ਕੇ 10 ਜ਼ਬੂਰ ਨੂੰ ਪੂਰਾ ਕੀਤਾ ਹੈ। ਜਿਵੇਂ ਕਿ ਅਸੀਂ ਆਪਣੀਆਂ ਸਵੇਰ ਦੀਆਂ ਮੀਟਿੰਗਾਂ ਵਿੱਚ ਇਸ ਨਵੀਂ ਲੜੀ ਦੀ ਸ਼ੁਰੂਆਤ ਕਰਦੇ ਹਾਂ, ਮੈਂ ਜ਼ਬੂਰ 120 ਦੇ ਨਾਲ ਜਾਣ ਤੋਂ ਪਹਿਲਾਂ ਜ਼ਬੂਰ ਦੀ ਪਿੱਠ ਭੂਮੀ ਅਤੇ ਤੁਹਾਡੀ ਯਾਦ ਨੂੰ ਤਾਜ਼ਾ ਕਰਨਾ ਚਾਹੁੰਦਾ ਹਾਂ। ਜ਼ਬੂਰ ਇਹ ਸ਼ਾਨਦਾਰ ਕਵਿਤਾਵਾਂ ਅਤੇ ਗੀਤ ਹਨ ਜੋ 3000 ਤੋਂ ਸਾਲਾਂ ਤੋਂ ਵੱਧ ਪਰਮੇਸ਼ੁਰ ਦੇ ਲੋਕਾਂ ਦੀ ਪੂਜਾ ਦਾ ਹਿੱਸਾ ਰਹੇ ਹਨ। ਸਭ ਤੋਂ ਪਹਿਲਾਂ ਜ਼ਬੂਰ ਮੂਸਾ ਦਾ ਜ਼ਬੂਰ ਜਾਪਦਾ ਹੈ, ਜਿਸ ਦੇ ਨਾਲ ਨਵੀਨਤਮ ਲੋਕ ਸ਼ਾਇਦ ਜਲਾਵਤਨੀ ਜਾਂ ਮਿਸਰ ਦੀ ਗੁਲਾਮੀ ਤੋਂ ਬਾਅਦ ਸਮੇਂ ਵਿੱਚ ਲਿਖੇ ਗਏ ਹਨ। ਇਸ ਲਈ ਇਸਦਾ ਅਰਥ ਇਹ ਹੈ ਕਿ ਇਸ ਕਿਤਾਬ ਨੂੰ ਬਣਾਉਣ ਵਾਲੇ ਵੱਖਰੋ ਵੱਖਰੇ ਜ਼ਬੂਰ ਲਗਭਗ 1000 ਸਾਲਾਂ ਦੇ ਅਰਸੇ ਵਿੱਚ ਲਿਖੇ ਗਏ ਹਨ, ਅਤੇ ਅਸਲ ਵਿੱਚ ਇਸਰਾਇਲ ਦੇ ਲੋਕਾਂ ਦੇ ਪੂਰੇ ਇਤਿਹਾਸ ਦੇ ਸਮੇਂ ਨੂੰ ਕਵਰ ਕਰਦੇ ਹਨ। ਹਾਲਾਂਕਿ ਉਹ ਹਰੇਕ ਨੂੰ 1000 ਸਾਲ ਦੇ ਉਸ ਸਮੇਂ ਦੌਰਾਨ ਵੱਖਰੇ ਵੱਖਰੇ ਤੌਰ 'ਤੇ ਲਿਖੇ ਗਏ ਸਨ, ਉਹ ਇਸ ਰੂਪ ਵਿੱਚ ਇਕੱਠੇ ਕੀਤੇ ਗਏ ਸਨ ਕਿ ਸਾਡੇ ਕੋਲ ਬਾਬਲ ਵਿੱਚ ਗੁਲਾਮੀ ਤੋਂ ਬਾਅਦ ਵਿੱਚ ਹਨ। ਅਤੇ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਵਿਅਕਤੀਗਤ ਜ਼ਬੂਰਾਂ ਦੇ ਮੂਲ ਲੇਖਕਾਂ ਦਾ ਇਰਾਦਾ ਹਮੇਸ਼ਾ ਉਹਨਾਂ ਸੰਪਾਦਕਾਂ ਦੇ ਇਰਾਦੇ ਵਰਗਾ ਨਹੀਂ ਹੁੰਦਾ ਜਿਨ੍ਹਾਂ ਨੇ ਇਹਨਾਂ ਨੂੰ ਇਕੱਠੇ ਪਾਲਣਾ ਕੀਤਾ ਸੀ। ਮੇਰਾ ਮਤਲਬ ਇਹ ਹੈ ਕਿ ਇਹ ਜ਼ਬੂਰ ਅਸੀਂ ਅੱਜ ਸਵੇਰੇ ਦੇਖਣ ਜਾ ਰਹੇ ਹਾਂ, ਜ਼ਬੂਰ 120, ਇੱਕ ਖਾਸ ਲੇਖਕ ਦੁਆਰਾ ਇੱਕ ਖਾਸ ਉਦੇਸ਼ ਲਈ ਲਿਖਿਆ ਗਿਆ ਸੀ, ਪਰ ਜ਼ਬੂਰਾਂ ਦੀ ਕਿਤਾਬ ਦੇ ਸੰਪਾਦਕ ਨੇ ਇਸ ਜ਼ਬੂਰ ਨੂੰ ਲਿਆ ਅਤੇ ਇਸ ਨੂੰ ਇਹਨਾਂ ਹੋਰ ਜ਼ਬੂਰਾਂ ਦੇ ਨਾਲ ਇਸ ਜਗ੍ਹਾ ਵਿੱਚ ਸ਼ਾਮਲ ਕੀਤਾ ਇੱਕ ਵਿਆਪਕ ਖਾਸ ਉਦੇਸ਼ ਲਈ, ਅਤੇ ਅਸੀਂ 1 ਮਿੰਟ ਵਿੱਚ ਉਸ ਉਦੇਸ਼ ਤੱਕ ਪਹੁੰਚਾਂਗੇ। ਜ਼ਬੂਰ ਨੂੰ 5 ਕਿਤਾਬਾਂ ਵਿੱਚ ਵੰਡਿਆ ਗਿਆ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਅਸੀਂ ਇਸ ਭਾਗ ਦੀ ਪੜਤਾਲ ਕਰਨ ਜਾ ਰਹੇ ਹਾਂ। ਉਹ ਕਿਤਾਬ 5 ਵਿੱਚ ਹੈ, 120 ਤੋਂ 134 ਤੱਕ। ਜ਼ਬੂਰਾਂ ਦੀ ਇਸ ਲੜੀ ਨੂੰ ਇੱਕ ਢਾਂਚਾਗਤ ਇਕਾਈ ਵਜੋਂ ਦੇਖਿਆ ਜਾਣਾ ਹੈ। 15 ਜ਼ਬੂਰ ਜੋ ਸੰਰਚਨਾਤਮਕ ਏਕਤਾ ਵਿੱਚ ਦੇਖੇ ਜਾਣੇ ਹਨ। ਜੇ ਤੁਹਾਡੇ ਕੋਲ ਤੁਹਾਡੀਆਂ ਬਾਈਬਲਾਂ ਖੁੱਲ੍ਹੀਆਂ ਹਨ ਤਾਂ ਮੈਂ ਤੁਹਾਨੂੰ ਦਿਖਾਵਾਂਗਾ ਕਿ ਮੇਰਾ ਕੀ ਮਤਲਬ ਹੈ। ਜ਼ਬੂਰ 120 ਦੇ ਵਰਣਨ ਨੂੰ ਦੇਖੋ, ਦੇਖੋ ਕਿ ਇਹ ਸ਼ੁਰੂ ਵਿੱਚ ਕੀ ਕਹਿੰਦਾ ਹੈ। ਇਹ ਕਹਿੰਦਾ ਹੈ, ਅਸੈਂਟਸ ਦਾ ਗੀਤ। ਹੁਣ ਤੁਹਾਡੇ ਕੋਲ ਇਹਨਾਂ 15 ਜ਼ਬੂਰਾਂ ਵਿੱਚੋਂ ਹਰ ਇੱਕ ਦੇ ਉੱਤੇ ਉਹ ਲੇਖ ਹੈ। ਉਹ ਹਨ, ਉਹਦਾ ਮਤਲਬ ਹੈ ਕਿ ਉਹ ਚੜ੍ਹਾਈ ਦੇ ਗੀਤ ਹਨ। ਹੁਣ ਇਹ ਬਿਲਕੁਲ ਸਪਸ਼ਟ ਹੈ ਕਿ ਅਤੇ ਸਰਵ ਵਿਆਪਕ ਤੌਰ 'ਤੇ ਸਹਿਮਤ ਹਾਂ, ਉਹ ਇੱਕ ਢਾਂਚਾਗਤ ਇਕਾਈ ਹਨ। 15 ਜ਼ਬੂਰ ਇਕੱਠੇ ਕੀਤੇ ਗਏ ਹਨ, ਉਹਨਾਂ ਨੂੰ ਜਾਣ ਬੁੱਝ ਕੇ ਇੱਕ ਕਾਰਨ ਕਰਕੇ ਇਕੱਠਾ ਰੱਖਿਆ ਗਿਆ ਹੈ। ਚੜ੍ਹਾਈ ਅਨੁਵਾਦ ਕੀਤੇ ਗਏ ਸ਼ਬਦ ਦਾ ਅਰਥ ਹੈ ਉੱਪਰ ਜਾਣਾ, ਇਸ ਲਈ ਸ਼ਾਬਦਿਕ ਤੌਰ 'ਤੇ ਉੱਪਰ ਜਾਣ ਦੇ ਜ਼ਬੂਰ। ਪਰ ਇਸਦਾ ਕੀ ਮਤਲਬ ਹੈ? ਖੈਰ, ਕਈ ਤਰ੍ਹਾਂ ਦੀਆਂ ਅਟਕਲਾਂ ਜਾਂ ਜਿਹੜੇ ਅਨੁਮਾਨ ਲਗਾਏ ਜਾਂਦੇ ਆ। ਕਈਆਂ ਨੇ ਸੁਝਾਅ ਦਿੱਤਾ ਹੈ ਕਿ 15 ਜ਼ਬੂਰ ਮੰਦਰ ਵਿੱਚ ਔਰਤਾਂ ਦੇ ਵਿਹੜੇ ਤੋਂ ਮਰਦਾਂ ਦੇ ਦਰਬਾਰ ਤੱਕ ਦੇ ਰਸਤੇ ਦੇ ਵਿੱਚ 15 ਪੌੜੀਆਂ ਨੂੰ ਇਹ ਜਿਹੜੇ 15 ਜ਼ਬੂਰ ਆ ਉਹ ਦਰਸਾਉਂਦੇ ਹਨ। ਹਰ ਇੱਕ ਕਦਮ 'ਤੇ ਇੱਕ ਜ਼ਬੂਰ ਗਾਇਆ ਜਾਂਦਾ ਹੈ। ਜੌਨ ਕੈਲਵਿਨ ਉਸ ਨੂੰ ਇੱਕ ਮੂਰਖ ਅੰਦਾਜ਼ਾ ਕਹਿੰਦਾ ਹੈ, ਇਸ ਤੋਂ ਪਹਿਲਾਂ ਕਿ ਉਹ ਆਪਣੇ ਅੰਦਾਜ਼ੇ ਵਿੱਚ ਸ਼ਾਮਲ ਹੋਣ ਕਿ ਜ਼ਬੂਰਾਂ ਨੂੰ ਉੱਚੀ ਕੁੰਜੀ ਵਿੱਚ ਗਾਇਆ ਗਿਆ ਸੀ। ਹਾਲਾਂਕਿ ਗਾਣੇ ਔਫ ਸੈਂਟਸ ਦੀਆਂ ਦੋ ਵਧੇਰੇ ਸੰਭਾਵਿਤ ਸਮਝ ਹਨ। ਆਮ ਸਹਿਮਤੀ ਹੈ ਕਿ ਚੜ੍ਹਾਈ ਦੇ ਗੀਤ ਯਰੂਸ਼ਲਮ ਵਿੱਚ ਸਲਾਨਾ ਤਿਉਹਾਰ ਦੀ ਯਾਤਰਾ 'ਤੇ ਗਾਏ ਗਏ ਸਨ। ਵਿਵਸਥਾ ਸਾਰ 16:16 ਵਿੱਚ ਲਿਖਿਆ ਕਿ ਲੋਕਾਂ ਨੂੰ ਸਾਲ ਵਿੱਚ 3 ਵਾਰ ਪ੍ਰਭੂ ਅੱਗੇ ਪੇਸ਼ ਹੋਣਾ ਪੈਂਦਾ ਸੀ, ਪਤੀਰੀ ਰੋਟੀ ਦੇ ਤਿਉਹਾਰ 'ਤੇ, ਹਫ਼ਤੇ 'ਤੇ ਬੂਥ ਤਿਉਹਾਰ 'ਤੇ। ਇਹਨਾਂ ਵਿੱਚੋਂ ਹਰ ਇੱਕ ਤਿਉਹਾਰ ਦੇ ਸਾਰੇ ਦੇਸ਼ ਦੇ ਸ਼ਰਧਾਲੂ ਯਰੂਸ਼ਲਮ ਵਿੱਚ ਜਾਂਦੇ ਸਨ। ਅੰਤ ਵਿੱਚ ਸਮੁੰਦਰੀ ਤਲ ਤੋਂ 2300 ਫੁੱਟ ਉੱਪਰ ਸ਼ਹਿਰ ਵੱਲ ਜਾਂਦੇ ਸਨ ਅਤੇ ਉਹਨਾਂ ਨੇ ਰਸਤੇ ਵਿੱਚ ਇਹ ਜ਼ਬੂਰ ਗਾਏ ਹੁੰਦੇ ਸਨ। ਮੈਨੂੰ ਲੱਗਦਾ ਹੈ ਕਿ ਹਾਲਾਂਕਿ ਉਹਨਾਂ ਦਾ ਸੰਗ੍ਰਹਿ ਅਤੇ ਇੱਥੇ ਰੱਖਣਾ ਸੰਭਾਵਿਤ ਤੌਰ 'ਤੇ ਜ਼ਬੂਰਾਂ ਦੇ ਜਲਾਵਤਨੀ ਤੋਂ ਬਾਅਦ ਦੇ ਸੰਕਲਪ ਨਾਲ ਸੰਬੰਧਿਤ ਹੈ। ਜਿਵੇਂ ਕਿ ਮਾਈਕਲ ਵਿਲਕੋਕ ਦੱਸਦਾ ਹੈ, ਅਜ਼ਰਾ ਦੀ ਕਿਤਾਬ ਵਿੱਚ ਬਾਬਲ ਤੋਂ ਵਾਪਸ ਆਉਣ ਵਾਲੇ ਗੁਲਾਮਾਂ ਨੂੰ ਵਾਰ ਵਾਰ ਯਰੂਸ਼ਲਮ ਨੂੰ ਉੱਪਰ ਜਾਣਾ ਕਿਹਾ ਜਾਂਦਾ ਹੈ ਅਤੇ ਅਜ਼ਰਾ ਦੀ ਆਪਣੀ ਯਰੂਸ਼ਲਮ ਵਾਪਸ ਯਾਤਰਾ ਨੂੰ ਉਸ ਦਾ ਉੱਪਰ ਜਾਣਾ ਕਿਹਾ ਜਾਂਦਾ ਹੈ। ਵਿਲਕੋਕ ਇਸ ਨੂੰ ਇਸ ਤਰ੍ਹਾਂ ਸੰਖੇਪ ਕਰਦਾ ਹੈ, ਸਾਰੀ ਸੰਭਾਵਨਾ ਵਿੱਚ ਫਿਰ ਇਹ ਜ਼ਬੂਰ ਕਿਸੇ ਨਾ ਕਿਸੇ ਤਰੀਕੇ ਨਾਲ ਬਾਈਬਲ ਦੇ ਸਮੇਂ ਵਿੱਚ ਯਰੂਸ਼ਲਮ ਵਿੱਚ ਪ੍ਰਭੂ ਦੇ ਘਰ ਜਾਣ ਵਾਲੇ ਲੋਕਾਂ ਨਾਲ ਸੰਬੰਧਿਤ ਹਨ। ਇਹ ਵੀ ਹੋ ਸਕਦਾ ਹੈ ਕਿ ਇਹ ਅਜ਼ਰਾ ਅਤੇ ਨਹਿਮਿਆ ਹੀ ਸਨ ਜੋ 445 BC ਵਿੱਚ ਤੰਬੂਆਂ ਦੇ ਤਿਉਹਾਰ 'ਤੇ ਯਰੂਸ਼ਲਮ ਦੀਆਂ ਕੰਧਾਂ ਦੇ ਮੁਕੰਮਲ ਹੋਣ 'ਤੇ ਬਾਬਲ ਤੋਂ ਗੁਲਾਮਾਂ ਦੇ ਯਰੂਸ਼ਲਮ ਤੱਕ ਜਾਣ ਦੇ ਇੱਕ ਜਾਰੀ ਯਾਦਗਾਰ ਪ੍ਰਦਾਨ ਕਰਨ ਲਈ ਇਹਨਾਂ 15 ਜ਼ਬੂਰਾਂ ਨੂੰ ਇਕੱਠੇ ਲਿਆਏ ਹਨ ਸਨ ਅਤੇ ਹਰ ਸਾਲ ਤੀਰਥ ਯਾਤਰਾ 'ਤੇ ਉਹ ਇਹ ਗੀਤ ਗਾਉਂਦੇ ਸਨ। 15 ਗੀਤ ਜੋ ਇਕੱਠੇ ਘਰ ਆਉਣ ਬਾਰੇ ਸਨ, ਯਰੂਸ਼ਲਮ ਨੂੰ ਘਰ ਆਉਣਾ, ਮੰਦਰ ਵਿੱਚ ਆਉਣਾ, ਪਰਮੇਸ਼ੁਰ ਦੀ ਹਜ਼ੂਰੀ ਵਿੱਚ ਘਰ ਆਉਣਾ ਕਹਿੰਦੇ ਸਨ ਅਤੇ ਚੜ੍ਹਾਈ ਦੇ ਇਸ ਪਹਿਲੇ ਗੀਤਾਂ ਵਿੱਚ ਜ਼ਬੂਰ 120 ਵਿੱਚ ਅਸੀਂ ਇਹ ਪਤਾ ਲਗਾਉਂਦੇ ਹਾਂ ਕਿ ਬਾਰੀ ਹੋਣਾ ਕਿਹੋ ਜਿਹਾ ਜਾਪਦਾ ਹੈ ਅਤੇ ਇਸ ਦਾ ਜਵਾਬ ਪਰੇਸ਼ਾਨ ਅਤੇ ਘਰ ਤੋਂ ਦੁਖੀ ਹੈ। ਜਿਵੇਂ ਕਿ ਅਸੀਂ ਇਸ ਜ਼ਬੂਰ ਨੂੰ ਦੇਖਦੇ ਹਾਂ, ਮੈਂ ਸੋਚਦਾ ਹਾਂ ਕਿ ਇਹ ਦੋ ਵੱਖ ਵੱਖ ਪੱਧਰਾਂ 'ਤੇ ਕੰਮ ਕਰਦਾ ਹੈ। ਇਹ ਵਿਅਕਤੀ ਦੇ ਪੱਧਰ 'ਤੇ ਕੰਮ ਕਰਦਾ ਹੈ, ਮੇਰੀ ਬਿਪਤਾ ਵਿੱਚ ਮੈਂ ਪ੍ਰਭੂ ਨੂੰ ਬੁਲਾਇਆ, ਇਹ ਇੱਕ ਵਿਅਕਤੀਗਤ ਬਿਪਤਾ ਹੈ। ਉਹ ਵਿਅਕਤੀ ਜਿਸ ਨੇ ਜ਼ਬੂਰ ਲਿਖਿਆ ਸੀ। ਦੂਜੇ ਪਾਸੇ ਮੈਂ ਸੋਚਦਾ ਹਾਂ ਕਿ ਸੌਂਗਸ ਆਫ ਅਸੈਂਟਸ ਦੇ ਕੰਪਾਈਲਰ ਨੂੰ ਸਾਨੂੰ ਇਸਰਾਇਲ ਦੇ ਰੂਪ ਵਿੱਚ ਮੈਂ ਨੂੰ ਵੇਖਣਗੇ। ਇਹ ਇਸਰਾਇਲ ਹੈ ਜੋ ਮੁਸੀਬਤ ਵਿੱਚ ਬਾਰੀ ਹੈ। ਜ਼ਬੂਰਾਂ ਦੀ ਵਰਤੋਂ ਇਸਰਾਇਲ ਦੇ ਘਰ ਵਾਪਸੀ ਦੀ ਕਹਾਣੀ ਦੱਸਣ ਲਈ ਦੂਜਿਆਂ ਦੇ ਨਾਲ ਕੀਤੀ ਜਾਂਦੀ ਹੈ ਅਤੇ ਇਸ ਲਈ ਬਿਪਤਾ ਕੌਮ ਦੀ ਬਿਪਤਾ ਹੈ, ਨਾ ਕਿ ਕਿਸੇ ਵਿਅਕਤੀ ਦੀ ਬਿਪਤਾ। ਅਤੇ ਇਸ ਲਈ ਅੰਤ ਵਿੱਚ ਜਿਵੇਂ ਕਿ ਅਸੀਂ ਜ਼ਬੂਰ ਨੂੰ ਆਪਣੇ ਆਪ ਵਿੱਚ ਪ੍ਰਾਪਤ ਕਰਦੇ ਹਾਂ ਅਤੇ ਸਵਾਲ ਪੁੱਛਦੇ ਹਾਂ ਕਿ ਬਾਹਰੀ ਬਣਨਾ ਕੀ ਹੈ। ਪਹਿਲੀ ਚੀਜ਼ ਜੋ ਅਸੀਂ ਦੇਖਦੇ ਹਾਂ ਉਹ ਹੈ, ਬਾਹਰੀ ਵਿਅਕਤੀ ਨੂੰ ਗਲਤ ਸਮਝਿਆ ਜਾਂਦਾ ਹੈ ਅਤੇ ਬਦਨਾਮ ਕੀਤਾ ਜਾਂਦਾ ਹੈ, ਪਰ ਉਹ ਜਾਣਦਾ ਹੈ ਕਿ ਕਿੱਥੇ ਜਾਣਾ ਹੈ। ਜਦੋਂ ਸਾਨੂੰ ਗਲਤ ਸਮਝਿਆ ਜਾਂਦਾ ਹੈ ਅਤੇ ਬਦਨਾਮ ਕੀਤਾ ਜਾਂਦਾ ਹੈ, ਕਿਉਂਕਿ ਆਇਤ 1 ਕਹਿੰਦੀ ਹੈ, ਮੇਰੀ ਬਿਪਤਾ ਵਿੱਚ ਮੈਂ ਯਹੋਵਾ ਨੂੰ ਪੁਕਾਰਿਆ ਅਤੇ ਉਸਨੇ ਮੈਨੂੰ ਉੱਤਰ ਦਿੱਤਾ, ਅਤੇ ਉਹ ਜਾਰੀ ਰੱਖਦਾ ਹੈ, ਹੇ ਯਹੋਵਾ, ਮੈਨੂੰ ਛੁਡਾ ਝੂਠੇ ਬੁੱਲਾਂ ਤੋਂ, ਇੱਕ ਧੋਖੇਬਾਜ਼ ਜੀਵ ਤੋਂ। ਤੁਹਾਨੂੰ ਕੀ ਦਿੱਤਾ ਜਾਵੇਗਾ, ਅਤੇ ਤੁਹਾਡੇ ਨਾਲ ਹੋਰ ਕੀ ਕੀਤਾ ਜਾਵੇਗਾ। ਤੁਸੀਂ ਧੋਖੇਬਾਜ਼ ਜੀਵ, ਇੱਕ ਯੋਧੇ ਦੇ ਤਿੱਖੇ ਤੀਰ, ਝਾੜੂ ਦੇ ਰੁੱਖ ਦੇ ਚਮਕਦੇ ਕੋਲਿਆਂ ਨਾਲ। ਅਸਲ ਵਿੱਚ ਲੇਖਕ ਦੀ ਸਥਿਤੀ ਇਹ ਸੀ ਕਿ ਉਹ ਜਿਨ੍ਹਾਂ ਲੋਕਾਂ ਵਿੱਚ ਰਹਿ ਰਿਹਾ ਸੀ, ਸਾਨੂੰ ਨਹੀਂ ਪਤਾ ਕਿ ਉਹ ਕੌਣ ਸਨ। ਬਸ ਉਹ ਅਜਿਹੇ ਲੋਕਾਂ ਵਿੱਚ ਰਹਿ ਰਿਹਾ ਸੀ ਜੋ ਉਸਦੇ ਆਪਣੇ ਲੋਕ ਨਹੀਂ ਸਨ। ਇਹ ਲੋਕ ਉਸ ਦੇ ਵਿਰੁੱਧ ਝੂਠ ਅਤੇ ਫਰੇਬ ਬੋਲ ਰਹੇ ਹਨ ਜਾਂ ਬੋਲ ਰਹੇ ਸਨ। ਉਹ ਇੱਕ ਅਜੀਬ ਦੇਸ਼ ਵਿੱਚ ਇੱਕ ਵਿਦੇਸ਼ੀ ਸੀ। ਅਸੀਂ ਜਾਣਦੇ ਹਾਂ ਕਿ ਉਸਨੇ ਇੱਥੇ ਆਇਤ 5 ਵਿੱਚ ਕੀ ਕਿਹਾ ਹੈ, ਪਰ ਅਸੀਂ ਇੱਕ ਮਿੰਟ ਵਿੱਚ ਇਸ ਤੱਕ ਪਹੁੰਚਾਂਗੇ। ਉਹ ਇੱਕ ਅਜੀਬ ਦੇਸ਼ ਵਿੱਚ ਇੱਕ ਪਰਦੇਸੀ ਸੀ ਅਤੇ ਉੱਥੇ ਉਹ ਲੋਕ ਸਨ ਜਿਨ੍ਹਾਂ ਦੇ ਬੁੱਲ ਅਤੇ ਇੱਕ ਧੋਖੇਬਾਜ਼ ਜੀਵ ਸਨ ਅਤੇ ਉਹ ਉਸ ਨੂੰ ਉਸਦੇ ਵਿਰੁੱਧ ਵਰਤ ਰਹੇ ਸਨ। ਉਹ ਘਰ ਤੋਂ ਬਹੁਤ ਦੂਰ ਹੈ ਅਤੇ ਉਹ ਦੁਖੀ ਹੈ। ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹਨ ਕਿ ਘਰ ਤੋਂ ਦੂਰ ਰਹਿਣਾ ਅਤੇ ਪਰੇਸ਼ਾਨੀ ਮਹਿਸੂਸ ਕਰਨਾ ਕਿਹੋ ਜਿਹਾ ਹੁੰਦਾ ਹੈ। ਪਰ ਦੁੱਖ ਦੀ ਇਸ ਨਿੱਜੀ ਪੁਕਾਰ ਨੂੰ ਜ਼ਬੂਰਾਂ ਦੇ ਸੰਗ੍ਰਹਿਕਾਰ ਦੁਆਰਾ ਲਿਖਿਆ ਗਿਆ ਹੈ ਅਤੇ ਇੱਕ ਜਨਤਕ ਧਾਰਮਿਕ ਸਮਾਗਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਨੂੰ ਸ਼ਰਧਾਲੂਆਂ ਦੁਆਰਾ ਗਾਇਆ ਗਿਆ ਸੀ ਜਦੋਂ ਉਹ ਯਰੂਸ਼ਲਮ ਨੂੰ ਜਾਂਦੇ ਸਨ। ਸ਼ਾਇਦ ਗੁਲਾਮਾਂ ਦੁਆਰਾ ਵੀ ਗਾਇਆ ਗਿਆ ਹੋਵੇਗਾ ਜਦੋਂ ਉਹ ਬਾਬਲ ਛੱਡ ਕੇ ਆਪਣੇ ਦੇਸ਼ ਵਾਪਸ ਚਲੇ ਗਏ ਸਨ। ਆਲੇ ਦੁਆਲੇ ਦੇ ਲੋਕਾਂ ਦੀ ਦੁਸ਼ਮਣੀ ਕਾਰਨ ਪੈਦਾ ਹੋਈ ਤਕਲੀਫ ਦਾ ਜਵਾਬ ਦੇਖੋ। ਜਵਾਬ ਪ੍ਰਾਰਥਨਾ ਦਾ ਇੱਕ ਹੈ, ਮੈਨੂੰ ਬਚਾਓ ਹੇ ਪ੍ਰਭੂ। ਜਵਾਬ ਬਦਲਾ ਨਹੀਂ ਹੈ, ਜਵਾਬ ਪ੍ਰਾਰਥਨਾ ਹੈ। ਹੇ ਪ੍ਰਭੂ, ਮੈਨੂੰ ਝੂਠੇ ਬੁੱਲਾਂ ਤੋਂ ਧੋਖੇਬਾਜ਼ ਜੀਵ ਤੋਂ ਬਚਾਓ। ਇਸ ਬਿਪਤਾ ਵਿੱਚ ਯਹੋਵਾ ਪਰਮੇਸ਼ਰ ਵੱਲ ਮੁੜਨਾ ਹੈ। ਇਹ ਇੱਕ ਪ੍ਰਾਰਥਨਾ ਪੂਰਨ ਜਵਾਬ ਹੈ ਅਤੇ ਜ਼ਬੂਰਾਂ ਦਾ ਲਿਖਾਰੀ ਮੁਕਤੀ ਲਈ ਪ੍ਰਭੂ ਨੂੰ ਪੁਕਾਰਦਾ ਹੈ। ਵਿਦੇਸ਼ੀ ਲੋਕਾਂ ਵਿੱਚ ਰਹਿਣਾ ਆਸਾਨ ਨਹੀਂ ਹੈ। ਇਸਰਾਇਲੀਆਂ ਨੂੰ ਇਹ ਆਸਾਨ ਨਹੀਂ ਲੱਗਾ ਜਦੋਂ ਉਹ ਬਾਬਲ ਵਿੱਚ ਗੁਲਾਮੀ ਵਿੱਚ ਸਨ ਅਤੇ ਜ਼ਬੂਰਾਂ ਦੇ ਲਿਖਾਰੀ ਨੂੰ ਉਸਦੇ ਸੰਦਰਭ ਵਿੱਚ ਇਹ ਆਸਾਨ ਨਹੀਂ ਲੱਗਾ। ਅੱਜ ਸਵੇਰੇ ਇਸ ਇਮਾਰਤ ਵਿੱਚ ਸਾਡੇ ਵਿੱਚੋਂ ਬਹੁਤ ਸਾਰੇ ਇਸ ਗੱਲ ਦੀ ਤੀਬਰ ਭਾਵਨਾ ਪ੍ਰਾਪਤ ਕਰਨ ਦੇ ਯੋਗ ਹੋਣਗੇ ਕਿ ਉਹ ਕੀ ਮਹਿਸੂਸ ਕਰ ਰਹੇ ਹਨ। ਤੁਸੀਂ ਪਰਦੇਸ ਵਿੱਚ ਜੀਵਨ ਬਤੀਤ ਕਰ ਰਹੇ ਹੋ, ਜੀਵਨ ਵਿੱਚ ਬਹੁਤ ਸਾਰੀਆਂ ਸੱਭਿਆਚਾਰਕ ਰੁਕਾਵਟਾਂ, ਬਹੁਤ ਸਾਰੀਆਂ ਮੁਸ਼ਕਲਾਂ ਹਨ ਜੋ ਹੋ ਸਕਦਾ ਹੈ ਕਿ ਤੁਸੀਂ ਅਕਸਰ ਗਲਤ ਫਹਿਮੀ ਮਹਿਸੂਸ ਕਰਦੇ ਹੋ। ਘੱਟ ਮੁੱਲ ਵਾਲਾ ਵੀ ਬਦਨਾਮ, ਜੇ ਤੁਸੀਂ ਬ੍ਰਿਟਿਸ਼ ਰਾਜਨੀਤੀ ਭਾਸ਼ਣ ਦਾ ਬਹੁਤ ਸਾਰਾ ਹਿੱਸਾ ਦੇਖਦੇ ਹੋ ਤਾਂ ਤੁਸੀਂ ਸ਼ਾਇਦ ਬਦਨਾਮ ਮਹਿਸੂਸ ਕਰੋਗੇ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਸਿਰਫ UK ਵਿੱਚ ਪ੍ਰਵਾਸੀ ਨਹੀਂ ਹੈ ਜੋ ਬਾਹਰੀ ਹੋਣ ਦੇ ਅਜਨਬੀ ਹੋਣ ਦੇ ਅਨੁਭਵ ਨੂੰ ਮਹਿਸੂਸ ਕਰਨਗੇ, ਕਿਉਂਕਿ ਸਾਡੇ ਵਿੱਚੋਂ ਹਰ ਇੱਕ ਜੋ ਮਸੀਹ ਦਾ ਨਾਮ ਲੈਂਦਾ ਹੈ ਇਸ ਬਾਹਰੀ ਦਾ ਅਨੁਭਵ ਉਸ ਨੂੰ ਹੁੰਦਾ ਹੈ। ਅਸਲੀਅਤ ਕਿਉਂਕਿ ਇਹ ਉਹ ਹੈ ਜੋ ਅਸੀਂ ਹਾਂ। ਯਾਤਰੀਆਂ ਨੇ ਇਸ ਗੀਤ ਨੂੰ ਗਾਇਆ ਜਿਵੇਂ ਉਹ ਆਪਣਾ ਰਾਹ ਬਣਾਉਂਦੇ ਹਨ, ਜਿਵੇਂ ਕਿ ਯਰੂਸ਼ਲਮ ਅਤੇ ਮੰਦਰ ਵੱਲ ਆਪਣੀ ਯਾਤਰਾ ਕਰਦੇ ਸਨ। ਪਰਮੇਸ਼ੁਰ ਦੀ ਮੌਜੂਦਗੀ ਬਾਬਲ ਦੇ ਗੁਲਾਮਾਂ ਨੇ ਸ਼ਾਇਦ ਇਹ ਗੀਤ ਗਾਇਆ ਹੋਵੇਗਾ ਜਦੋਂ ਯਰੂਸ਼ਲਮ ਤੋਂ ਪਰਮੇਸ਼ੁਰ ਦੇ ਸ਼ਹਿਰ ਨੂੰ ਵਾਪਸ ਜਾ ਰਹੇ ਸਨ। ਉਹ ਗੁਲਾਮ ਸਨ, ਪਰਦੇਸੀ ਪਰਮੇਸ਼ੁਰ ਦੇ ਸ਼ਹਿਰ ਨੂੰ ਵਾਪਸ ਜਾਣ ਵਾਲੇ ਸ਼ਰਧਾਲੂ ਸਨ, ਪਰਮੇਸ਼ੁਰ ਦੀ ਮੌਜੂਦਗੀ ਨੂੰ ਮਹਿਸੂਸ ਕਰਨ ਵਾਲੇ ਸ਼ਰਧਾਲੂ ਸਨ। ਇੱਥੇ ਇੱਕ ਬਹੁਤ ਹੀ ਅਸਲੀ ਅਰਥ ਹੈ ਜਿਸ ਵਿੱਚ ਉਹ ਹੈ ਜੋ ਅਸੀਂ ਹਾਂ। ਅਸੀਂ ਪ੍ਰਭੂ ਯਿਸੂ ਮਸੀਹ ਨਾਲ ਆਪਣੇ ਰਿਸ਼ਤੇ ਦੁਆਰਾ ਪਰਮੇਸ਼ੁਰ ਦੇ ਲੋਕ ਹਾਂ। ਉਸ ਨੇ ਸਾਨੂੰ ਬਚਾਇਆ ਹੈ ਅਤੇ ਉਸ ਨੇ ਸਾਨੂੰ ਛੁਡਾਇਆ ਹੈ। ਆਪਣੀ ਆਤਮਾ ਦੀ ਸ਼ਕਤੀ ਦੁਆਰਾ ਸਾਡੇ ਅੰਦਰ ਨਿਵਾਸ ਕਰਨ ਲਈ ਆਇਆ ਹੈ। ਉਸ ਨੇ ਸਾਨੂੰ ਆਪਣੇ ਲੋਕ ਬਣਾਇਆ ਹੈ, ਉਸ ਦੇ ਰਾਜ ਦੇ ਨਾਗਰਿਕ ਬਣਾਇਆ ਹੈ। ਨਤੀਜੇ ਵਜੋਂ ਅਸੀਂ ਹੁਣ ਇਸ ਸੰਸਾਰ ਦੇ ਨਾਗਰਿਕ ਨਹੀਂ ਹਾਂ, ਅਸੀਂ ਸਵਰਗੀ ਰਾਜ ਦੇ ਨਾਗਰਿਕ ਹਾਂ। ਅਤੇ ਭਾਵੇਂ ਸਾਡੇ ਕੋਲ ਪਰਮੇਸ਼ੁਰ ਦੇ ਲੋਕਾਂ ਵਾਂਗ ਬਹੁਤ ਕੁਝ ਹੈ, ਲਹੂ ਮਸੀਹ ਦੇ ਲੋਕਾਂ ਜਿਹੜਾ ਮਸੀਹ ਦੇ ਲੋਕ ਲਹੂ ਦੁਆਰਾ ਖਰੀਦੇ ਗਏ ਹਨ, ਸਾਨੂੰ ਅਜੇ ਵੀ ਇਸ ਡਿੱਗੇ ਹੋਏ ਸੰਸਾਰ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਸਾਨੂੰ ਇੱਕ ਯਾਤਰਾ 'ਤੇ ਹਾਂ। ਪਰਮੇਸ਼ੁਰ ਦੇ ਸ਼ਹਿਰ ਨੂੰ ਸਾਡੇ ਰਾਹ 'ਤੇ ਇਸ ਸੰਸਾਰ ਦੁਆਰਾ ਇੱਕ ਤੀਰਥ ਯਾਤਰਾ ਜਾਂ ਨਵਾਂ ਯਰੂਸ਼ਲਮ ਅਸੀਂ ਕਹਿ ਸਕਦੇ ਹਾਂ। ਅਸੀਂ ਇਸ ਸੰਸਾਰ ਵਿੱਚ ਅਜਨਬੀ ਅਤੇ ਵਿਦੇਸ਼ੀ ਅਤੇ ਗੁਲਾਮ ਅਤੇ ਬਾਹਰਲੇ ਹਾਂ ਅਤੇ ਬਿਨਾਂ ਸ਼ੱਕ ਇਹ ਸੰਸਾਰ ਮਸੀਹ ਦੇ ਚਰਚ ਨੂੰ ਗਲਤ ਸਮਝੇਗਾ ਅਤੇ ਬਦਨਾਮ ਕਰੇਗਾ। ਅਸੀਂ ਦੇਖਦੇ ਹਾਂ ਕਿ ਜਿਵੇਂ ਜਿਵੇਂ ਸਮਾਜ ਮਸੀਹਾਂ ਅਤੇ ਮਸੀਹ ਦੇ ਚਰਚ ਦੇ ਪ੍ਰਤੀ ਸ਼ੱਕੀ ਅਤੇ ਦੁਸ਼ਮਣੀ ਜਿਹੜਾ ਆ ਉਹ ਵੱਧਦਾ ਹੀ ਜਾ ਰਿਹਾ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਮਸੀਹ ਦੇ ਚਰਚ ਦੇ ਪ੍ਰਤੀ ਜਿਹੜਾ ਲੋਕਾਂ ਦਾ ਸ਼ੱਕ ਹੈ ਉਹ ਵੱਧਦਾ ਹੈ। ਅਸੀਂ ਤੇਜ਼ੀ ਨਾਲ ਦੇਖਦੇ ਹਾਂ ਕਿ ਜੋ ਸੱਚ ਅਸੀਂ ਪੇਸ਼ ਕਰਦੇ ਹਾਂ ਉਸ ਨੂੰ ਝੂਠ ਕਿਹਾ ਜਾਂਦਾ ਹੈ, ਜੋ ਪਿਆਰ ਅਸੀਂ ਪੇਸ਼ ਕਰਦੇ ਹਾਂ ਉਸ ਨੂੰ ਨਫ਼ਰਤ ਕਿਹਾ ਜਾਂਦਾ ਹੈ। ਜਦੋਂ ਅਸੀਂ ਆਪਣੇ ਬਾਹਰਲੇ ਰੁਤਬੇ ਦਾ ਅਨੁਭਵ ਕਰਦੇ ਹਾਂ ਅਸੀਂ ਚੀਕਾਂ ਮਾਰਦੇ ਹਾਂ ਜਾਂ ਚੀਕ ਸਕਦੇ ਹਾਂ। ਜਿਵੇਂ ਕਿ ਅਸੀਂ ਆਪਣੇ ਬਾਹਰਲੇ ਰੁਤਬੇ ਦਾ ਅਨੁਭਵ ਕਰਦੇ ਹਾਂ ਅਸੀਂ ਕਹਿੰਦੇ ਹਾਂ, ਹੇ ਪ੍ਰਭੂ ਮੈਨੂੰ ਝੂਠੇ ਬੁੱਲਾਂ ਤੋਂ ਇੱਕ ਧੋਖੇਬਾਜ਼ ਜੀਭ ਤੋਂ ਬਚਾਓ। ਜ਼ਬੂਰਾਂ ਦਾ ਲਿਖਾਰੀ ਵੀ ਪਰਮੇਸ਼ੁਰ ਦੇ ਫੈਸਲੇ ਨੂੰ ਜਾਣਦਾ ਹੈ। ਹਾਲਾਂਕਿ ਆਇਤ 3 ਅਤੇ 4 ਤੁਹਾਨੂੰ ਕੀ ਦਿੱਤਾ ਜਾਵੇਗਾ ਅਤੇ ਤੁਹਾਡੇ ਨਾਲ ਹੋਰ ਕੀ ਕੀਤਾ ਜਾਵੇਗਾ। ਤੁਸੀਂ ਧੋਖੇਬਾਜ਼ ਜੀਭ ਇੱਕ ਯੋਧੇ ਦੇ ਤਿੱਖੇ ਤੀਰ ਝਾੜੂ ਦੇ ਰੁੱਖ ਦੇ ਚਮਕਦੇ ਕੋਲਿਆਂ ਨਾਲ। ਜ਼ਬੂਰਾਂ ਦੇ ਲਿਖਾਰੀ ਨੂੰ ਭਰੋਸਾ ਹੈ ਕਿ ਪਰਮੇਸ਼ੁਰ ਉਹਨਾਂ ਲੋਕਾਂ ਨਾਲ ਨਜਿੱਠੇਗਾ ਜੋ ਉਸਦੇ ਲੋਕਾਂ ਨੂੰ ਬਦਨਾਮ ਕਰਦੇ ਹਨ ਅਤੇ ਗਲਤ ਸਮਝਦੇ ਹਨ ਅਤੇ ਗਲਤ ਤਰੀਕੇ ਨਾਲ ਪੇਸ਼ ਕਰਦੇ ਹਨ। ਉਹ ਆਪਣੀ ਬਿਪਤਾ ਦੇ ਵਿਚਕਾਰ ਪਰਮੇਸ਼ੁਰ ਦੇ ਨਿਆਂ ਵਿੱਚ ਭਰੋਸਾ ਰੱਖਦਾ ਹੈ। ਇੱਕ ਯੋਧੇ ਦੇ ਤਿੱਖੇ ਤੀਰ ਝਾੜੂ ਦੇ ਰੁੱਖ ਦੇ ਚਮਕਦੇ ਕੋਲਿਆਂ ਨਾਲ। ਲਿਗੋਨ ਡੰਕਨ ਕਹਿੰਦਾ ਹੈ, ਜ਼ਬੂਰਾਂ ਦਾ ਲਿਖਾਰੀ ਜਿਵੇਂ ਹੀ ਉਹ ਇਸ ਅਜਮਾਇਸ਼ ਬਾਰੇ ਸੋਚਦਾ ਹੈ ਜਾਂ ਸੋਚ ਰਿਹਾ ਹੈ ਪਰਮੇਸ਼ੁਰ ਦੀ ਪ੍ਰਭੂ ਸੱਤਾ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਪਰਮੇਸ਼ੁਰ ਦੇ ਨਿਰਣੇ ਦਾ ਮਨਨ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਉਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਝੂਠੇ ਧੋਖੇਬਾਜ਼ ਅਤੇ ਨਿੰਦਕ ਦਾ ਨਿਆਂ ਦਰਦ ਨਾਲੋਂ ਵੱਡਾ ਹੋਵੇਗਾ। ਕਿ ਉਹ ਝੂਠਾ ਜਾਂ ਧੋਖੇਬਾਜ਼ ਜਾਂ ਨਿੰਦਕ ਆਪਣੇ ਦੁਸ਼ਟ ਸ਼ਬਦਾਂ ਦਾ ਕਾਰਨ ਬਣਦਾ ਹੈ। ਡੈਰਿਕ ਕਿਡਨਰ ਕਹਿੰਦਾ ਹੈ, ਪਰਮੇਸ਼ੁਰ ਦੇ ਕੋਲ ਜ਼ਿਆਦਾ ਗਰਮ ਹਨ ਅਤੇ ਪਰਮੇਸ਼ੁਰ ਦੇ ਤੀਰ ਉਹਨਾਂ ਲੋਕਾਂ ਨਾਲੋਂ ਤਿੱਖੇ ਹਨ ਜੋ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੀ ਜੀਵਨ ਦੇ ਪਾਪਾਂ ਨਾਲ ਦੁਖੀ ਕਰਦੇ ਹਨ। ਅਤੇ ਉਹ ਅੱਗੇ ਕਹਿੰਦਾ ਹੈ ਕਿ ਝੂਠ ਬੋਲਣ ਵਾਲਾ ਭਾਵੇਂ ਉਸਦੇ ਹਥਿਆਰ ਹੋਣ ਦੇ ਬਾਵਜੂਦ ਝੂਠ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਸ਼ਾਫਟਾਂ ਨਾਲ ਤਬਾਹ ਹੋ ਜਾਵੇਗਾ। ਸੱਚ ਦੇ ਤੀਰ ਅਤੇ ਉਸਦੇ ਨਿਆਂ ਦੇ ਕੋਲੇ ਉਸਨੂੰ ਤਬਾਹ ਕਰ ਦੇਣਗੇ। ਬਾਹਰਲੇ ਵਿਅਕਤੀ ਨੂੰ ਗਲਤ ਸਮਝਿਆ ਜਾਂਦਾ ਹੈ ਅਤੇ ਬਦਨਾਮ ਕੀਤਾ ਜਾਂਦਾ ਹੈ ਅਤੇ ਅਕਸਰ ਇਹ ਬਹੁਤ ਦੁਖਦਾਈ ਹੁੰਦਾ ਹੈ, ਪਰ ਪਰਮੇਸ਼ੁਰ ਜਾਣਦਾ ਹੈ, ਪਰਮੇਸ਼ੁਰ ਦੇਖਦਾ ਹੈ ਅਤੇ ਪਰਮੇਸ਼ੁਰ ਆਪਣੇ ਸਮੇਂ ਵਿੱਚ ਕੰਮ ਕਰਦਾ ਹੈ। ਦੂਜੇ ਪਾਸੇ ਧਿਆਨ ਦਿਓ, ਜਦੋਂ ਅਸੀਂ ਇਹ ਸਵਾਲ ਪੁੱਛਦੇ ਹਾਂ ਬਾਹਰੀ ਬਣਨਾ ਕੀ ਹੁੰਦਾ ਹੈ, ਉਹ ਬਾਹਰੀ ਵਿਅਕਤੀ ਘਰ 5-7 ਵਿੱਚ ਦੇਖਦੇ ਹਾਂ ਕਿ ਉਹ ਘਰ ਲਈ ਤਰਸਦਾ ਹੈ। ਬਾਣੀ ਨੂੰ ਵੇਖੋ, ਮੇਰੇ ਉੱਤੇ ਹਾਏ, ਮੈਂ ਮੇਸ਼ਕ ਵਿੱਚ ਰਹਿੰਦਾ ਹਾਂ ਕਿ ਮੈਂ ਕੇਦਾਰ ਦੇ ਤੰਬੂਆਂ ਵਿੱਚ ਵਸਾਂ। ਮੇਰੇ ਕੋਲ ਬਹੁਤ ਸਮਾਂ ਹੋ ਗਿਆ ਹੈ ਸ਼ਾਂਤੀ ਨੂੰ ਨਫ਼ਰਤ ਕਰਨ ਵਾਲਿਆਂ ਵਿੱਚ। ਮੈਂ ਸ਼ਾਂਤੀ ਲਈ ਹਾਂ, ਪਰ ਜਦੋਂ ਮੈਂ ਬੋਲਦਾ ਹਾਂ ਉਹ ਯੁੱਧ ਲਈ ਹਨ। ਮੇਰੇ ਲਈ ਹਾਏ, ਬਹੁਤ ਚਿਰ ਤੋਂ ਮੈਂ ਇਹਨਾਂ ਲੋਕਾਂ ਵਿੱਚ ਰਹਿ ਰਿਹਾ ਹਾਂ। ਇੱਥੇ ਘਰ ਦੀ ਤਾਂਗ ਹੈ, ਇੱਥੇ ਘਰ ਦੀ ਬਿਮਾਰੀ ਦੀ ਭਾਵਨਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਦੋ ਥਾਵਾਂ ਮੇਸ਼ਕ ਅਤੇ ਕੇਦਾਰ ਦਾ ਜ਼ਿਕਰ ਕੀਤਾ ਹੈ। ਹੁਣ ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਸਥਾਨ ਪ੍ਰਤੀਨਿਧੀ ਹਨ ਕਿਉਂਕਿ ਉਹ ਇੱਕ ਦੂਜੇ ਤੋਂ ਮੀਲਾਂ ਦੂਰ ਹਨ। ਮੇਸ਼ਕ ਆਧੁਨਿਕ ਜੋਰਜੀਆ ਵਿੱਚ ਕਾਲੇ ਸਾਗਰ ਦੇ ਉੱਤਰ ਵਿੱਚ ਹੈ ਅਤੇ ਕੇਦਾਰ ਅਰਬ ਪ੍ਰਾਇਦੀਪ ਦੇ ਵਿਚਕਾਰ ਯਰੂਸ਼ਲਮ ਦੇ ਦੱਖਣ ਵਿੱਚ ਹੈ। ਇਸ ਲਈ ਉਹ ਦੋਵੇਂ ਯਰੂਸ਼ਲਮ ਤੋਂ ਦੂਰ ਹਨ। ਪਰਮੇਸ਼ੁਰ ਦੇ ਲੋਕਾਂ ਲਈ ਵਿਦੇਸ਼ੀ ਪਰ ਉਲਟ ਦਿਸ਼ਾਵਾਂ ਵਿੱਚ। ਇਸ ਲਈ ਇਹ ਹੋ ਸਕਦਾ ਹੈ ਕਿ ਉਹ ਵਿਦੇਸ਼ੀ ਥਾਵਾਂ ਦੇ ਪ੍ਰਤੀਨਿਧ ਹੋਣ। ਅਤੇ ਜ਼ਬੂਰਾਂ ਦਾ ਲਿਖਾਰੀ ਸੋਗ ਕਰਦਾ ਹੈ ਕਿ ਉਸ ਨੂੰ ਕਹਿਣਾ ਪੈਂਦਾ ਹੈ ਕਿ ਇਹਨਾਂ ਵਿਦੇਸ਼ੀ ਲੋਕਾਂ ਵਿੱਚ ਰਹਿੰਦੇ ਹਨ, ਉਹ ਕਿ ਉਹ ਇਹਨਾਂ ਵਿਦੇਸ਼ੀ ਲੋਕਾਂ ਵਿੱਚ ਰਹਿ ਰਿਹਾ ਹੈ। ਉਹ ਅਜਿਹੇ ਲੋਕ ਹਨ ਜੋ ਪਰਮੇਸ਼ੁਰ ਦੇ ਲੋਕਾਂ ਨਾਲ ਦੁਸ਼ਮਣੀ ਰੱਖਦੇ ਹਨ। ਉਹ ਕਹਿੰਦਾ ਹੈ ਕਿ ਮੈਂ ਉਹਨਾਂ ਲੋਕਾਂ ਵਿੱਚ ਰਹਿੰਦਾ ਹਾਂ ਜੋ ਸ਼ਾਂਤੀ ਨੂੰ ਨਫ਼ਰਤ ਕਰਦੇ ਹਨ, ਜਿਹੜੇ ਜੰਗ ਲਈ ਤਿਆਰ ਰਹਿੰਦੇ ਹਨ। ਅਤੇ ਜਿਸ ਤਰ੍ਹਾਂ ਦਾ ਦਬਾਅ ਉਸ 'ਤੇ ਪੈਂਦਾ ਹੈ ਉਹ ਘਰ ਲਈ ਤਰਸਦਾ ਹੈ। ਸਾਡੇ ਕੋਲ ਇੱਥੇ ਵਿਸ਼ਵ ਦ੍ਰਿਸ਼ਟੀਕੋਣ ਦਾ ਟਕਰਾਅ ਹੈ, ਜੀਵਨ ਦੇ ਇੱਕ ਢੰਗ ਦੇ ਵਿਰੁੱਧ ਇੱਕ ਨਾਰਾਜ਼ਗੀ। ਗੁਲਾਮੀ ਵਿੱਚ ਇਸਰਾਇਲ ਦੇ ਲੋਕ ਆਪਣੇ ਆਲੇ ਦੁਆਲੇ ਦੇ ਸਮਾਜ ਦੇ ਨਿਯਮਾਂ ਦੇ ਅਨੁਕੂਲ ਹੋਣ ਲਈ ਬਹੁਤ ਦਬਾਅ ਹੇਠ ਸਨ। ਕੀ ਤੁਹਾਨੂੰ ਯਾਦ ਹੈ ਕਿ ਦਾਨੀਅਲ ਨੇ ਆਪਣੇ ਆਪ ਨੂੰ ਰਾਜਿਆਂ ਦੇ ਭੋਜਨ ਦੁਆਰਾ ਅਸ਼ੁੱਧ ਨਾ ਹੋਣ ਦਾ ਸੰਕਲਪ ਲਿਆ ਸੀ ਅਤੇ ਬਹੁਤ ਜੋਖਮ ਵਿੱਚ ਆਪਣੇ ਰਸਤੇ 'ਤੇ ਜਾ ਰਿਹਾ ਸੀ, ਜਾਂ ਜਦੋਂ ਉਸਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਅਤੇ ਆਪਣੇ ਆਪ ਨੂੰ ਇਸਦੇ ਕਾਰਨ ਸ਼ੇਰ ਦੇ ਡੇਰੇ ਵਿੱਚ ਸੁੱਟਿਆ ਹੋਇਆ ਪਾਇਆ? ਕੀ ਤੁਹਾਨੂੰ ਯਾਦ ਹੈ ਕਿ ਸ਼ਦਰਕ, ਮੇਸ਼ਕ ਅਤੇ ਉਬੋਦਿਆ ਨੇ ਨਬੂਕਦਨੇਜ਼ਰ ਦੀ ਮੂਰਤੀ ਨੂੰ ਮੱਥਾ ਟੇਕਣ ਅਤੇ ਪੂਜਾ ਕਰਨ ਤੋਂ ਇਨਕਾਰ ਕੀਤਾ ਸੀ? ਭਾਅ ਜਿਹੜਾ ਉਹਦਾ ਸੀ ਉਹ ਭੱਠੀ ਸੀ, ਜਾਂ ਉਹਦੀ ਜਿਹੜੀ ਕੀਮਤ ਉਹਨੂੰ ਭੱਠੀ ਸੀ, ਪਰ ਰੱਬ ਨੇ ਰਾਖੀ ਕੀਤੀ। ਕੀ ਤੁਹਾਨੂੰ ਯਾਦ ਹੈ ਕਿ ਉਹਨਾਂ ਨੇ ਰਾਜੇ ਨੂੰ ਕੀ ਕਿਹਾ ਸੀ? ਹੇ ਨਬੂਕਦਨੇਜ਼ਰ, ਸਾਨੂੰ ਇਸ ਮਾਮਲੇ ਵਿੱਚ ਤੁਹਾਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ। ਜੇ ਅਜਿਹਾ ਹੈ ਤਾਂ ਸਾਡਾ ਪਰਮੇਸ਼ੁਰ, ਜਿਸ ਦੀ ਅਸੀਂ ਸੇਵਾ ਕਰਦੇ ਹਾਂ, ਸਾਨੂੰ ਬਲਦੀ ਹੋਈ ਭੱਠੀ ਤੋਂ ਛਡਾਉਣ ਦੇ ਯੋਗ ਹੈ। ਹੇ ਰਾਜਾ, ਉਹ ਸਾਨੂੰ ਤੁਹਾਡੇ ਹੱਥੋਂ ਛਡਾਵੇਗਾ, ਪਰ ਜੇ ਨਹੀਂ ਤਾਂ ਹੇ ਰਾਜਾ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦੇਵਤਿਆਂ ਦੀ ਉਪਾਸਨਾ ਨਹੀਂ ਕਰਾਂਗੇ ਅਤੇ ਨਾ ਹੀ ਉਸ ਸੋਨੇ ਦੀ ਮੂਰਤੀ ਦੀ ਉਪਾਸਨਾ ਕਰਾਂਗੇ ਜਿਹੜੀ ਤੁਸੀਂ ਸਥਾਪਿਤ ਕੀਤੀ ਹੈ। ਦਾਨੀਅਲ 3:16-18 ਆਇਤ ਵਿੱਚ ਅਸੀਂ ਇਸ ਨੂੰ ਦੇਖ ਸਕਦੇ ਹਾਂ। ਵਿਸ਼ਵ ਦ੍ਰਿਸ਼ਟੀਕੋਣ ਦਾ ਟਕਰਾਅ ਜਿਹੜਾ ਹੈ ਅਤੇ ਅਵਿਸ਼ਵਾਸੀ ਸੰਸਾਰ ਪਰਮਾਤਮਾ ਦੇ ਲੋਕਾਂ ਨੂੰ ਆਪਣੇ ਤਰੀਕੇ ਨਾਲ ਜਾਣ ਦੇਣ ਵਿੱਚ ਸੰਤੁਸ਼ਟ ਨਹੀਂ ਹਨ। ਇਹ ਚਾਹੁੰਦਾ ਹੈ ਕਿ ਉਹ ਸੰਸਾਰ ਦੇ ਰਾਹ ਦੀ ਪਾਲਣਾ ਕਰਨ। ਜਦੋਂ ਗੁਲਾਮ ਲੋਕ ਗੁਲਾਮੀ ਵਿੱਚ ਚਲੇ ਗਏ ਤਾਂ ਯਰਮੀਆ ਨੇ ਉਹਨਾਂ ਨੂੰ ਸ਼ਹਿਰ ਦੀ ਭਲਾਈ ਲਈ ਪ੍ਰਾਰਥਨਾ ਕਰਨ ਲਈ ਕਿਹਾ। ਯਰਮੀਆ ਉਹਦਾ 29:4-7 ਵਿੱਚ ਉਹ ਕਹਿੰਦਾ ਹੈ, ਸੈਨਾ ਦਾ ਯਹੋਵਾ, ਇਸਰਾਇਲ ਦਾ ਪਰਮੇਸ਼ੁਰ, ਉਹਨਾਂ ਸਾਰੇ ਗੁਲਾਮਾਂ ਨੂੰ ਜਿਨ੍ਹਾਂ ਨੂੰ ਮੈਂ ਯਰੂਸ਼ਲਮ ਤੋਂ ਬਾਬਲ ਨੂੰ ਗੁਲਾਮੀ ਵਿੱਚ ਭੇਜਿਆ ਹੈ, ਇਸ ਤਰ੍ਹਾਂ ਆਖਦਾ ਹੈ, ਘਰ ਬਣਾਓ ਅਤੇ ਉਹਨਾਂ ਵਿੱਚ ਰਹੋ, ਬਾਗ ਲਗਾਓ ਅਤੇ ਉਹਨਾਂ ਦੀ ਉਪਜ ਖਾਓ, ਪਤਨੀਆਂ ਲਵੋ ਅਤੇ ਪੁੱਤਰ ਅਤੇ ਧੀਆਂ ਪੈਦਾ ਕਰੋ, ਅਤੇ ਪੁੱਤਰਾਂ ਲਈ ਪਤਨੀਆਂ ਲਓ ਅਤੇ ਆਪਣੀਆਂ ਧੀਆਂ ਦਾ ਵਿਆਹ ਕਰੋ ਤਾਂ ਜੋ ਪੁੱਤਰ ਅਤੇ ਧੀਆਂ ਨੂੰ ਜਨਮ ਦੇਣ। ਉੱਥੇ ਗੁਣਾ ਕਰੋ ਅਤੇ ਘੱਟ ਨਾ ਕਰੋ, ਪਰ ਉਸ ਸ਼ਹਿਰ ਦੀ ਭਲਾਈ ਭਾਲੋ ਜਿੱਥੇ ਮੈਂ ਤੁਹਾਨੂੰ ਗੁਲਾਮੀ ਵਿੱਚ ਭੇਜਿਆ ਹੈ, ਅਤੇ ਉਸ ਦੇ ਲਈ ਪ੍ਰਭੂ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਇਸ ਦੀ ਭਲਾਈ ਵਿੱਚ ਤੁਸੀਂ ਆਪਣੀ ਭਲਾਈ ਪਾਓਗੇ। ਪਰਮੇਸ਼ੁਰ ਦੇ ਲੋਕ ਸ਼ਾਂਤੀ ਬਾਰੇ ਹਨ, ਸ਼ਹਿਰ ਲਈ ਭਲਾਈ ਬਾਰੇ ਹਨ, ਇੱਥੋਂ ਤੱਕ ਕਿ ਇੱਕ ਵਿਦੇਸ਼ੀ ਸ਼ਹਿਰ ਵਿੱਚ ਵੀ, ਉਦੋਂ ਵੀ ਜਦੋਂ ਜ਼ੁਲਮ ਅਤੇ ਮੁਸੀਬਤ ਆਉਂਦੀਆਂ ਹਨ, ਜਿਵੇਂ ਕਿ ਉਹ ਘਰ ਲਈ ਤਰਸਦੇ ਹਨ। ਉਹ ਅਜੀਬ ਜਗ੍ਹਾ ਦਾ ਭਲਾ ਕਰਨਾ ਹੈ ਜਿੱਥੇ ਉਹ ਹਨ, ਉਹ ਸ਼ਾਂਤੀ ਲਈ ਹਨ ਭਾਵੇਂ ਉਹ ਯੁੱਧ ਲਈ ਹਨ। ਕੀ ਅਸੀਂ ਇਸ ਸੰਸਾਰ ਵਿੱਚ ਘਰ ਹਾਂ ਜਾਂ ਕਿ ਅਸੀਂ ਸੱਚਮੁੱਚ ਬਾਹਰਲੇ ਹਾਂ? ਸਾਡੇ ਵਿੱਚੋਂ ਜਿਹੜੇ ਪ੍ਰਭੂ ਯਿਸੂ ਮਸੀਹ ਵਿੱਚ ਭਰੋਸਾ ਰੱਖਦੇ ਹਨ ਉਹ ਸਾਰੇ ਬਾਹਰਲੇ ਹਨ। ਇਹ ਸੰਸਾਰ ਮਸੀਹੀਆਂ ਦਾ ਘਰ ਨਹੀਂ ਹੈ। ਸੁਣੋ ਕਿ ਪੀਟਰ ਜਾਂ ਪਤਰਸ ਉਹਦਾ 1 ਪਤਰਸ 2 ਦੀ 11-12 ਆਇਤ ਵਿੱਚ ਇਸ ਦਾ ਵਰਣਨ ਕਿਵੇਂ ਕਰਦਾ ਹੈ? ਪਿਆਰੇ, ਮੈਂ ਤੁਹਾਨੂੰ ਪਰਦੇਸੀ ਅਤੇ ਗੁਲਾਮ ਹੋਣ ਦੇ ਨਾਤੇ ਸਰੀਰ ਦੀਆਂ ਵਾਸ਼ਨਾਵਾਂ ਤੋਂ ਦੂਰ ਰਹਿਣ ਲਈ ਬੇਨਤੀ ਕਰਦਾ ਹਾਂ ਜੋ ਤੁਹਾਡੀ ਆਤਮਾ ਦੇ ਵਿਰੁੱਧ ਲੜਦੇ ਹਨ। ਪਰਾਈਆਂ ਕੌਮਾਂ ਵਿੱਚ ਆਪਣਾ ਚਾਲ ਚੱਲਣ ਆਦਰਯੋਗ ਰੱਖੋ ਤਾਂ ਜੋ ਜਦੋਂ ਉਹ ਤੁਹਾਡੇ ਵਿਰੁੱਧ ਬੁਰਾਈ ਕਰਨ ਵਾਲੇ ਬੋਲਣ ਤਾਂ ਉਹ ਤੁਹਾਡੇ ਚੰਗੇ ਕੰਮਾਂ ਨੂੰ ਵੇਖ ਕੇ ਦਰਸ਼ਨ ਦੇ ਦਿਨ ਪਰਮੇਸ਼ੁਰ ਦੀ ਵਡਿਆਈ ਕਰਨ। ਪਤਰਸ ਇੱਥੇ ਜੋ ਕਹਿੰਦਾ ਹੈ ਉਹ ਅਸਲ ਵਿੱਚ ਜ਼ਬੂਰਾਂ ਦੇ ਲਿਖਾਰੀ ਦੀਆਂ ਉਹੀ ਚਿੰਤਾਵਾਂ ਨੂੰ ਦਰਸਾਉਂਦਾ ਹੈ। ਅਸੀਂ ਪਰਦੇਸੀ ਹਾਂ, ਅਸੀਂ ਇਸ ਸੰਸਾਰ ਵਿੱਚ ਗੁਲਾਮ ਹਾਂ, ਅਸੀਂ ਘਰ ਨਹੀਂ ਹਾਂ। ਸਾਨੂੰ ਸਰੀਰ ਦੇ ਜਨੂੰਨ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਸਾਡੇ ਵਿਰੁੱਧ ਲੜਦੇ ਹਨ। ਅਸੀਂ ਆਪਣੇ ਚਾਲ ਚੱਲਣ ਨੂੰ ਗੈਰ ਯਹੂਦੀ ਲੋਕਾਂ ਵਿੱਚ ਸਤਿਕਾਰਯੋਗ ਰੱਖਣਾ ਹੈ। ਸਾਨੂੰ ਸ਼ਾਂਤੀ ਲਈ ਹੋਣਾ ਚਾਹੀਦਾ ਹੈ। ਉਹ ਕਹਿੰਦਾ ਹੈ ਕਿ ਤਾਂ ਕਿ ਜਦੋਂ ਉਹ ਤੁਹਾਡੇ ਵਿਰੁੱਧ ਬੁਰਾਈਆਂ ਵਜੋਂ ਬੋਲਣ, ਦੁਨੀਆ ਬਦਨਾਮ ਕਰੇਗੀ, ਸਾਨੂੰ ਗਲਤ ਸਮਝੇਗੀ, ਸਾਡੇ ਵਿਰੁੱਧ ਜੰਗ ਲੜਨਗੇ, ਪਰ ਅਸੀਂ ਇੱਜ਼ਤਦਾਰ ਹਾਂ। ਅਤੇ ਇਸ ਲਈ ਇਸ ਸੰਸਾਰ ਵਿੱਚ ਬਾਹਰਲੇ ਲੋਕਾਂ ਵਜੋਂ ਸਾਡੇ ਕੋਲ ਇੱਕ ਵਿਕਲਪ ਹੈ। ਅਸੀਂ ਵਿਲੱਖਣ ਹੋਣ ਦੀ ਚੋਣ ਕਰ ਸਕਦੇ ਹਾਂ। ਪਰਮੇਸ਼ੁਰ ਦੇ ਵਚਨ 'ਤੇ ਭਰੋਸਾ ਕਰਨ ਲਈ, ਪਰਮੇਸ਼ੁਰ ਦੇ ਵਚਨ ਨੂੰ ਜਿਉਣ ਲਈ, ਪਰਮਾਤਮਾ ਦੇ ਵਚਨ ਨੂੰ ਬੋਲਣ ਅਤੇ ਸਵੀਕਾਰ ਕਰਨ ਲਈ ਜੋ ਸਾਡੇ ਵਿਰੁੱਧ ਸੰਸਾਰ ਦਾ ਕ੍ਰੋਧ ਲਿਆਵੇਗਾ ਅਤੇ ਘਰ ਦੀ ਤਾਂਘ ਲਈ ਅਸੀਂ ਲਈ ਜਦੋਂ ਅਸੀਂ ਆਪਣੀ ਜ਼ਿੰਦਗੀ ਜਿਉਂਦੇ ਹਾਂ। ਅਤੇ ਉਹ ਹੈ ਜੋ ਬਹੁਤ ਜ਼ਿਆਦਾ ਚਰਚ ਨੇ ਕੀਤਾ ਹੈ। ਅਸੀਂ ਸਮਾਈ ਕਰਦੇ ਹਾਂ, ਅਸੀਂ ਦੁਨੀਆ ਵਰਗੇ ਬਣ ਸਕਦੇ ਹਾਂ। ਇਸ ਦੇ ਮਿਆਰਾਂ ਨੂੰ ਅਪਣਾ ਕੇ ਇਹ ਤਰੀਕੇ ਹਨ, ਇਹ ਜਨੂੰਨ ਹੈ, ਇਹ ਭਰਮ ਹਨ ਅਤੇ ਇਸ ਦੀਆਂ ਮੂਰਤੀਆਂ ਅੱਗੇ ਮੱਥਾ ਟੇਕ ਸਕਦੇ ਹਾਂ। ਇਹ ਇੱਕ ਸਾਡੀ ਜਿਹੜੀ ਚੋਣ ਆ ਕਿ ਅਸੀਂ ਇਹ ਕਰਨਾ ਜਾਂ ਨਹੀਂ ਕਰਨਾ। ਜ਼ਬੂਰਾਂ ਦੇ ਲਿਖਾਰੀ ਨੇ ਆਪਣੀ ਬਾਹਰੀ ਸਥਿਤੀ ਨੂੰ ਮਹਿਸੂਸ ਕੀਤਾ। ਹਾਏ, ਮੈਂ ਬਹੁਤ ਲੰਮਾ ਹੈ ਅਤੇ ਉਹ ਬਹੁਤ ਲੰਬਾ ਤਾਂ ਸਮਾਂ ਹੋ ਗਿਆ ਹੈ ਅਤੇ ਉਹ ਘਰ ਲਈ ਤਰਸਦਾ ਹੈ। ਜੇ ਅਸੀਂ ਸਮਝੌਤਾ ਕਰਦੇ ਹਾਂ ਤਾਂ ਅਸੀਂ ਘਰ ਵਿੱਚ ਮਹਿਸੂਸ ਕਰਦੇ ਹਾਂ, ਤਾਂ ਇਹ ਇੱਕ ਬਹੁਤ ਵੱਡੀ ਗਲਤੀ ਹੈ ਕਿ ਅਸੀਂ ਇਹ ਮਹਿਸੂਸ ਅਗਰ ਅਸੀਂ ਅੱਜ ਮਸੀਹੀ ਹੋਣ ਦੇ ਨਾਤੇ ਇਹ ਮਹਿਸੂਸ ਕਰੀਏ ਕਿ ਅਸੀਂ ਘਰ 'ਚ ਬੈਠੇ ਹਾਂ, ਤਾਂ ਸਾਡੀ ਬਹੁਤ ਵੱਡੀ ਗਲਤੀ ਹੈ। ਸਾਨੂੰ ਦੁਨੀਆ ਨਾਲ ਅਸਮਾਨਤਾ ਨਾਲ ਜੋੜਿਆ ਨਹੀਂ ਜਾਣਾ ਚਾਹੀਦਾ। ਅਤੇ ਫਿਰ ਇੱਕ ਹੋਰ ਗਲਤੀ ਹੈ ਜੋ ਈਸਾਈ ਅਕਸਰ ਕਰਦੇ ਹਨ, ਉਹ ਹੈ ਸੰਸਾਰ ਨਾਲ ਦੁਸ਼ਮਣੀ ਦੀ ਇੱਕ ਬਹੁਤ ਜ਼ਿਆਦਾ ਭਾਵਨਾ। ਇਹ ਵੀ ਇੱਕ ਗਲਤੀ ਹੈ। ਅਸੀਂ ਦੇਖਿਆ ਹੈ ਕਿ ਕਿਵੇਂ ਪਰਮੇਸ਼ੁਰ ਨੇ ਗੁਲਾਮਾਂ ਨੂੰ ਬਾਹਰ ਬਾਬਲ ਸ਼ਹਿਰ ਦੇ ਭਲੇ ਲਈ ਪ੍ਰਾਰਥਨਾ ਕਰਨ ਦਾ ਹੁਕਮ ਦਿੱਤਾ ਸੀ। ਸਾਨੂੰ ਵੀ ਸ਼ਹਿਰ ਦੇ ਭਲੇ ਲਈ ਅਰਦਾਸ ਕਰਨੀ ਚਾਹੀਦੀ ਹੈ। ਅਤੇ ਫਿਰ ਇੱਕ ਹੋਰ ਅਤੇ ਸਾਡੇ ਵਿੱਚੋਂ ਜਿਹੜੇ ਪ੍ਰਭੂ ਯਿਸੂ ਮਸੀਹ ਵਿੱਚ ਭਰੋਸਾ ਰੱਖਦੇ ਹਨ ਉਹ ਸਾਰੇ ਬਾਹਰਲੇ ਹਨ। ਇਹ ਸੰਸਾਰ ਮਸੀਹਾਂ ਦਾ ਘਰ ਨਹੀਂ ਹੈ। ਸੁਣੋ, ਅੱਗੇ ਪਤਰਸ ਜਿਹੜਾ 2:11-12 ਆਤ ਵਿੱਚ ਇਸ ਦਾ ਵਰਣਨ ਕਰਦਾ ਹੈ। ਪਿਆਰੇ, ਮੈਂ ਤੁਹਾਨੂੰ ਪਰਦੇਸੀ ਅਤੇ ਗੁਲਾਮ ਹੋਣ ਦੇ ਨਾਤੇ ਸਾਰੀਆਂ ਸਰੀਰ ਦੀਆਂ ਵਾਸਨਾਵਾਂ ਤੋਂ ਦੂਰ ਰਹਿਣ ਲਈ ਬੇਨਤੀ ਕਰਦਾ ਹਾਂ ਜੋ ਤੁਹਾਡੀ ਆਤਮਾ ਦੇ ਵਿਰੁੱਧ ਹਨ। ਪਰਾਈਆਂ ਕੰਮਾਂ ਵਿੱਚ ਆਪਣਾ ਚਾਲ ਚੱਲਣ ਆਦਰਯੋਗ ਰੱਖੋ, ਜੋ ਤਾਂ ਜੋ ਉਹ ਤੁਹਾਡੇ ਵਿਰੁੱਧ ਬੁਰਾਈ ਕਰਨ ਵਾਲੇ ਬੋਲਣ ਤਾਂ ਤੁਹਾਡੇ ਚੰਗੇ ਕਰਮਾਂ ਦੇਖ ਕੇ ਦਿਨ ਦੇ। ਅਤੇ ਹੁਣ ਅਤੇ ਇਸ ਲਈ ਇਹ ਬਹੁਤ ਜ਼ਿਆਦਾ ਅਤੇ ਇਹ ਉਹ ਹੈ ਜੋ ਬਹੁਤ ਜ਼ਿਆਦਾ ਚਰਚ ਨੇ ਕੀਤਾ ਕਿ ਅਸੀਂ ਸਮਾਏ ਸੋਰੀ ਅਤੇ ਇੱਕ ਹੋਰ ਗਲਤੀ ਹੈ ਜੋ ਈਸਾਈ ਅਕਸਰ ਕਰਦੇ ਹਨ ਕਿ ਉਹ ਸੰਸਾਰ ਨਾਲ ਦੁਸ਼ਮਣੀ ਦੀ ਇੱਕ ਜ਼ਿਆਦਾ ਭਾਵਨਾ ਰੱਖਦੇ ਹਨ, ਪਰ ਇਹ ਇੱਕ ਗਲਤੀ ਹੈ। ਸੋ ਅਸੀਂ ਕੀ ਆਪਣੇ ਸ਼ਹਿਰ ਦਾ ਭਲਾ ਮੰਗਣਾ, ਪਰ ਕੀ ਤੁਸੀਂ ਜਾਣਦੇ ਹੋ ਕਿ ਸਾਨੂੰ ਉਸ ਦਿਨ ਤੱਕ ਘਰ ਵਿੱਚ ਸਭ ਤੋਂ ਵੱਧ ਕਿੱਥੇ ਰਹਿਣਾ ਚਾਹੀਦਾ ਹੈ ਜਦੋਂ ਅਸੀਂ ਆਖਰਕਾਰ ਘਰ ਵਿੱਚ ਹੁੰਦੇ ਹਾਂ? ਕੀ ਤੁਸੀਂ ਜਾਣਦੇ ਹੋ ਕਿ ਸਾਨੂੰ ਘਰ ਵਿੱਚ ਸਭ ਤੋਂ ਵੱਧ ਕਿੱਥੇ ਹੋਣਾ ਚਾਹੀਦਾ ਹੈ? ਇਹ ਤੁਹਾਡੇ ਹੱਥ ਵਿੱਚ ਰਿਮੋਟ ਨਾਲ ਸੋਫੇ 'ਤੇ ਨਹੀਂ ਹੈ। ਧੁੱਪ ਵਾਲੇ ਦਿਨ ਤੁਹਾਡੇ ਹੱਥ ਵਿੱਚ ਕੋਲਡ ਡਰਿੰਕ ਲੈ ਕੇ ਪਰਿਵਾਰ ਨਾਲ ਬਾਗ ਵਿੱਚ ਨਹੀਂ ਹੈ। ਇਹ ਤੁਹਾਡੇ ਦੋਸਤਾਂ ਨਾਲ ਫੁੱਟਬਾਲ ਥੀਏਟਰ ਜਾਂ ਸਿਨੇਮਾ ਵਿੱਚ ਨਹੀਂ ਹੈ। ਇਹ ਤੁਹਾਡੇ ਸਵੇਰ ਦੇ ਸ਼ਾਂਤ ਸਮੇਂ ਵਿੱਚ ਨਹੀਂ ਹੈ। ਇਹ ਇੱਥੇ ਹੈ, ਐਤਵਾਰ ਨੂੰ ਰੱਬ ਦੇ ਲੋਕਾਂ ਨਾਲ ਇਕੱਠੇ ਹੋਣਾ, ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਣਾ, ਸਾਡੀਆਂ ਪ੍ਰਾਰਥਨਾਵਾਂ ਨੂੰ ਪਰਮਾਤਮਾ ਦੇ ਅੱਗੇ ਲਿਆਉਣਾ ਅਤੇ ਪਰਮੇਸ਼ਵਰ ਦੇ ਵਚਨ ਲਈ ਵਚਨ ਦੀ ਆਵਾਜ਼ ਦੇ ਹੇਠਾਂ ਬੈਠਣਾ। ਇਹ ਇੱਥੇ ਹੈ ਜਦੋਂ ਅਸੀਂ ਯਾਤਰਾ 'ਤੇ ਇੱਕ ਗੀਤ ਦੂਜੇ ਨੂੰ ਉਤਸ਼ਾਹਿਤ ਕਰਨ ਲਈ ਪਰਮੇਸ਼ੁਰ ਦੇ ਪਰਿਵਾਰ ਵਿੱਚ ਇੱਕ ਰੂਪ ਵਿੱਚ ਇਕੱਠੇ ਹੁੰਦੇ ਹਾਂ ਅਤੇ ਅਸੀਂ ਇਕੱਠੇ ਅਸੀਂ ਸੀਓਨ ਵੱਲ ਮਾਰਚ ਕਰ ਰਹੇ ਹਾਂ। ਸੁੰਦਰ ਸੁੰਦਰ ਸੀਓਨ, ਅਸੀਂ ਸੀਓਨ ਵੱਲ ਵੱਧ ਰਹੇ ਹਾਂ, ਰੱਬ ਦਾ ਸੋਹਣਾ ਸ਼ਹਿਰ। ਆਮੀਨ।